ਤੁਹਾਡੀ ਚਿੱਠੀ ਮਿਲੀ। ਜੋ ਤੁਸਾਂ ਲਿਖਿਆ ਉਹ ਕੁਝ ਪੜ੍ਹ ਕੇ ਨਾ ਤੇ ਮੈਨੂੰ ਦੁੱਖ ਹੋਇਆ ਤੇ ਨਾ ਹੈਰਾਨੀ। ਦਰਅਸਲ ਸੰਸਾਰ ਵਿੱਚ ਬੁਰਾਈ ਬਹੁਤ ਹੈ। ਜਦੋਂ ਅਸੀਂ ਕਿਤੇ ਆਸ ਰੱਖੀਏ ਤੇ ਨਿਕਲੇ ਆਸ ਦੇ ਉਲਟ, ਤਾਂ ਫਿਰ ਦਿਲ ਉਦਾਸ ਹੋ ਜਾਂਦਾ। ਪਰ ਇਹ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ। ਆਪਣੀ ਆਸ ਪੂਰੀ ਨਾ ਹੋਣ ਕਰਕੇ ਸਾਡਾ ਦਿਲ ਟੁੱਟ ਜਾਂਦਾ। ਅਸੀਂ ਵੱਧ ਮਿਹਨਤ ਵਾਲਾ ਕੰਮ ਵੇਖ ਕੇ ਜੀ ਚੁਰਾਉਣੇ ਆ, ਜਿਸ ਕਰਕੇ ਅਸੀਂ ਧਿਕਾਰ ਦੇਣਾ ਦਾਰੂ ਸਮਝਨੇ ਆ, ਜਾਂ ਸਖਤੀ ਅਤੇ ਕਠੋਰਤਾ ਸਜ਼ਾ ਦੀ ਸ਼ਕਲ ਵਿੱਚ ਦੇ ਕੇ ਸੁਧਾਰ ਦਾ ਪ੍ਰਬੰਧ ਕਰਨੇ। ਪਰ ਇਸ ਤੋਂ ਵੀ ਨਿਰਾਸ਼ ਹੋ ਕੇ ਖਿਹੜਾ ਛੁਡਾਉਣ ਦੇ ਉਪਰਾਲੇ ਵਿੱਚ ਪੈ ਜਾਂਦੇ ਹਾਂ। ਇਹ ਪ੍ਰੇਮੀਆਂ ਵਾਲੇ ਪ੍ਰੇਮ ਦੇ ਵਰਤਾਓ ਤੋਂ ਉਲਟ ਹੈ। ਅਸੀਂ ਕਮਜ਼ੋਰ ਰੂਹ ਹਾਂ। ਜੇ ਅਸੀਂ ਚਾਰ ਕਦਮ ਤੁਰ ਪਏ ਤਾਂ ਸਾਥੀਆਂ ਲਈ ਤੇ ਅਸੀਂ ਸਗੋਂ ਮਦਦਗਾਰ ਹੋਣੇ ਚਾਹੀਦੇ ਹਾਂ। ਅਭਾਗ ਹੈ ਜਿਸ ਦੀ ਆਤਮਾ ਵਿੱਚ ਪਿਆਰ ਦੀ ਰਾਓ ਤੇ ਸਤਿਕਾਰ ਦਾ ਵਲਵਲਾ ਆਪਣੇ ਸਤਸੰਗੀ ਪਤੀ ਲਈ ਪੈਦਾ ਨਹੀਂ ਹੁੰਦਾ। ਉਸਦਾ ਕਾਰਨ ਉਸਦੀ ਕਮਜ਼ੋਰੀ, ਤੇ ਕਮਜ਼ੋਰੀ ਸਦਾ ਤਰਸਯੋਗ ਹਾਲਤ ਹੁੰਦੀ ਹੈ। ਉਸ ਦੀ ਤਾਲੀਮ ਅੱਛੀ ਨਹੀਂ ਹੋਈ ਹੋਣੀ। ਸ਼ੋਕ ਹੈ ਕਿ ਨਵੀਨ ਵਿਦਿਆ ਦੇ ਆਸ਼ਰਮਾਂ ਵਿੱਚ, ਭਾਵ ਸਕੂਲਾਂ ਜਾਂ ਕਾਲਜਾਂ ਵਿੱਚ, ਇਸਤਰੀਆਂ ਨੂੰ ਹੱਕ ਹਕੂਕ ਜਾਂ ਦਸਤਕਾਰੀ ਤੇ ਸਿਖਾਈ ਜਾਂਦੀ ਹੈ, ਪਰ ਸਹਿਣਸ਼ੀਲਤਾ, ਪਿਆਰ, ਉਪਕਾਰ, ਨਿਮਰਤਾ ਜਾਂ ਆਦਰ ਨਹੀਂ ਸਿਖਾਇਆ ਜਾਂਦਾ। ਘਰ ਵਿੱਚ ਸਖਤੀ ਕਰਕੇ ਝੂਠ ਤੇ ਕਪਟ ਸਿਖਾਇਆ ਜਾਂਦਾ। ਇਹ ਸਾਰਾ ਕੁਝ ਉਸ ਨਿਤਾਣੀ ਰੂਹ ਦੀ ਇਸ ਹਾਲਤ ਦਾ ਜ਼ਿੰਮੇਵਾਰ ਹੈ, ਜਿਸ ਕਰਕੇ ਉਸ ਦੀ ਲਗਾਤਾਰ ਤੁਹਾਡੇ ਤੋਂ ਦੂਰੀ ਰਹੀ ਤੇ ਉਹਨਾਂ ਨੂੰ ਸਤਸੰਗ ਵਿੱਚ ਆ ਕੇ ਸੁਧਰਨ ਦਾ ਸਮਾਂ ਨਹੀਂ ਮਿਲਿਆ। ਇਹ ਸੋਚ ਕੇ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਇਸ ਲਈ ਉਹਨਾਂ ਦੇ ਵੀ ਭਲੇ ਲਈ ਅਰਦਾਸ ਕਰੋ ਤੇ ਉੱਦਮ ਕਰੋ। ਸਿਆਣੇ ਆਖਦੇ ਨੇ, ਜੇ ਅਮੀਰੀ ਵੇਲੇ ਦੀ ਕਮਾਈ ਜ਼ਰਾ ਸਿਆਣਪ ਨਾਲ ਵਰਤੀ ਜਾਏ ਤਾਂ ਗਰੀਬੀ ਦੇ ਸਮੇਂ ਤਕਲੀਫ ਘੱਟ ਹੁੰਦੀ ਹੈ। ਦਰਅਸਲ ਘਾਟੇ ਦੇ ਤਿੰਨ ਕਾਰਨ ਨੇ। ਪਿਛਲੇ ਜਨਮਾਂ ਦੇ ਗੇੜ ਆ ਜਾਂਦੇ ਨੇ, ਜਿਹੜੇ ਚੜ੍ਹੀ ਸੁਰਤ ਨੂੰ ਅਕਾਰਨ ਹੇਠਾਂ ਲੈ ਜਾਂਦੇ ਨੇ। ਦੂਸਰਾ, ਪੰਜਾਂ ਵਿਕਾਰਾਂ ਦੇ ਵੱਸ ਹੋ ਕੇ ਜਾਂ ਕਿਸੇ ਇੱਕ ਵਿਕਾਰ ਦੇ ਵੱਸ ਹੋ ਕੇ ਉਹਨਾਂ ਦੇ ਭੜਕਾਅ ਵਿੱਚ ਆ ਗਿਆ ਸੁਰਤ ਹੇਠਾਂ ਆ ਜਾਂਦੀ, ਭਾਵ ਕੁਸੰਗ ਕੀਤਿਆਂ। ਤੇ ਤੀਸਰਾ, ਜੇ ਕਿਸੇ ਪਾਪੀ ਦੇ ਦਿਲ ਨੂੰ ਆਪਣੇ ਪਿਆਰ ਵਿੱਚ ਲੈ ਆਈਏ, ਭਾਵ ਕਿਸੇ ਮਾੜੇ ਜੀਵਨ ਵਾਲੇ ਬੰਦੇ ਨੂੰ ਪਿਆਰ ਕਰੀਏ, ਤਾਂ ਉਸ ਦੇ ਮਨ ਦੀ ਮੈਲ ਸਾਡੀ ਸੁਰਤੀ ਨੂੰ ਹੇਠਾਂ ਲੈ ਜਾਏਗੀ। ਹੁਣ ਇਸ ਦਾ ਇਲਾਜ ਇਹ ਹੈ, ਪਹਿਲੀ ਗੱਲ, ਗੁਰੂ ਦਾ ਧਿਆਨ ਤੇ ਉਚਾਰਨ, ਨਾਮ ਦਾ ਉਚਾਰਨ ਹੋਰ ਤਿੱਖਾ ਤੇਜ਼ ਕਰਨਾ। ਦੂਸਰਾ, ਇਸ਼ਨਾਨ ਕਰਨਾ, ਮਾਲਿਸ਼ ਕਰਨੀ, ਕੱਪੜੇ ਬਦਲਣੇ, ਇਕਾਂਤ ਵਿੱਚ ਜਾ ਕੇ ਗੱਜ ਵੱਜ ਕੇ ਬਾਣੀ ਪੜ੍ਹਨੀ, ਅਰਦਾਸ ਕਰਨੀ, ਕਿਸੇ ਚੰਗੇ ਸਤਸੰਗੀ ਦੇ ਦਰਸ਼ਨ ਕਰਨੇ ਤੇ ਕੁਸੰਗ ਦਾ ਤਿਆਗ ਕਰਨਾ। ਤੇ ਤੀਸਰਾ, ਆਪਣੇ ਮਨ ਨੂੰ ਆਪਣੇ ਤੋਂ ਚੰਗੇ ਜੀਵਨ ਵਾਲੇ ਦਿਲ ਨਾਲ ਰਗੜਨਾ ਚਾਹੀਦਾ। ਪਰ ਇਸ ਤੋਂ ਪਹਿਲਾਂ ਗੁਰਬਾਣੀ ਦਾ ਰਟਨ ਤੇ ਪਾਠ, ਇਹ ਗੇੜਾ ਹੋਰ ਤੇਜ਼ ਕਰਨਾ ਚਾਹੀਦਾ। ਉਤਰਾਅ ਤੇ ਚਹਾੜ ਚੜਾ ਵਾਰੋ ਵਾਰੀ ਆਉਂਦੇ ਨੇ। ਜੇ ਨੀਅਤ ਰਾਸ ਹੋਵੇ ਤੇ ਸਤਸੰਗ ਹੋਵੇ ਤਾਂ ਹਰ ਉਤਰਾਈ ਤੋਂ ਬਾਅਦ ਸਗੋਂ ਚੜ੍ਹਾਈ ਆਵੇਗੀ, ਭਾਵ ਹਰ ਘਾਟੇ ਤੋਂ ਬਾਅਦ ਲਾਭ ਹੋਵੇਗਾ। ਖੁਸ਼ੀ ਨੂੰ ਜਰਨਾ ਕਠਿਨ ਹੁੰਦਾ, ਅਜਰ ਵਸਤੂ ਜਰੀ ਨਹੀਂ ਜਾਂਦੀ, ਜਿਵੇਂ ਹੀ ਕੋਈ ਭੁੱਲ ਕੀਤੀ ਫਿਰ ਗਿਰਾਵਟ ਆਉਂਦੀ ਹੈ। ਹਾਂ, ਉਹ ਗਿਰਾਵਟ ਸਗੋਂ ਜਰਨ ਦੀ ਦਜਾਚ ਦੱਸ ਕੇ ਲੰਘ ਜਾਂਦੀ। ਇਸ ਤਰ੍ਹਾਂ ਆਦਮੀ ਤੁਰਨਾ ਸਿੱਖਦਾ ਤੇ ਉੱਨਤ ਹੁੰਦਾ। ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮਤ ਟਿਕਾਣੇ ਰੱਖਣ ਲਈ ਸਾਡੇ ਵਿੱਤ ਮੁਤਾਬਕ ਸਹਿਜੇ ਸਹਿਜੇ ਉਹ ਪੱਚਵੀਂ ਤਰੱਕੀ ਕਰਨ ਦੇਣ। ਜਦੋਂ ਸੁਰਤ ਡਿੱਗੇ ਤਾਂ ਦਿਲ ਹਾਰਨਾ ਚੰਗਾ ਨਹੀਂ ਹੁੰਦਾ, ਉਦੋਂ ਤੇ ਯੁੱਧ ਦਾ ਵੇਲਾ ਆਉਂਦਾ, ਮਾਨੋ ਵਿਕਾਰਾਂ ਦੇ ਰਾਖੇ ਸਾਡੇ ਅੰਦਰ ਆਵੜੇ ਨੇ। ਹੁਣ ਤੇ ਵੇਲਾ ਜੰਗ ਦਾ, ਦਵਾ ਦਵ ਤੋਪਖਾਨਾ ਬੀੜ ਕੇ ਗੋਲੇ ਚਲਾਈ ਜਾਓ, ਵਾਤ ਵੱਜਣ ਟੰਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ। ਹੋਰ ਵਧੀਕ ਜ਼ੋਰ ਨਾਲ ਗੇੜ ਚੱਲੇ। ਇਸ ਵੇਲੇ ਨਾਮ ਲੈਣਾ ਸਮਝੋ ਕਿ ਰਾਕਸ਼ਾਂ ਉੱਤੇ ਗੋਲਾਬਾਰੀ ਕਰਨੀ। ਅਖੀਰ ਫਤਿਹ ਤੁਹਾਡੀ ਹੋਵੇਗੀ। ਇਹ ਖਾਲਸਾ ਰੋਜ਼ ਇਸੇ ਗੱਲ ਨੂੰ ਫਤਿਹ ਆਖਦਾ। ਜਦੋਂ ਫਤਿਹ ਪਾ ਲਈ, ਰਾਕਸ਼ ਖਤਮ ਹੋ ਗਏ, ਫਿਰ ਤੇ ਹੌਲੇ ਫੁੱਲ ਆਨੰਦ ਤੇ ਚੜ੍ਹਦੀਆਂ ਕਲਾਂ ਆ ਜਾਣਗੀਆਂ। ਇਸ ਦਸ਼ਾ ਵਿੱਚ ਜਿਹੜਾ ਨਾਮ ਜਪਣਾ ਹੈ, ਸੋ ਨਾਮ ਦਾ ਰਸ ਲੈਣਾ। ਇਸ ਵੇਲੇ ਦਾ ਜਪ ਬ੍ਰਹਮ ਆਨੰਦ ਹੈ, ਰਾਮ ਰਸ ਸੁਖ ਫਲ ਹੈ, ਪਿਰਮ ਰਸ ਹੈ, ਨਿਮਖਕ ਮੂਸਨ ਵਾਲਾ ਪ੍ਰੇਮ ਹੈ। ਜਦੋਂ ਫਿਰ ਗਿਰਾਵਟ ਆਇਆ, ਫਿਰ ਨਾਮ ਦਾ ਤੋਪਖਾਨਾ ਹੈ। ਜਦੋਂ ਫਿਰ ਚੜ੍ਹੇ, ਫਿਰ ਆਨੰਦ ਦੀ ਅਟਾਰੀ ਤੇ ਸੁਖ ਮਾਣਾ।